Oh, बलराम जियो सह हुकुम राजा सुना करे जो प्रभु करे बलराम जियो कृपया करते कर पाया मेट न सके आशीष सुनिया लगन गाए हम जीवैया साहुरे बलराम हे बाबा लगन गाए हम जीवैया साहुरे बलराम ਪੁੱਛ ਰਹੀਆਂ ਕਿ ਮੇਰੀ ਵਾਰੀ ਜਾਣ ਦੀ ਕਦੋਂ ਆਵੇ ਕਿਤੇ ਮੇਰਾ ਸਹੁ ਮੈਨੂੰ ਭੁੱਲ ਤਾਂ ਨਹੀਂ ਗਿਆ ਤਾਰੀਖ ਕਿਤੇ ਲੰਘ ਤਾਂ ਨਹੀਂ ਗਈ ਆਖਿਆ ਨਹੀਂ ਇਹ ਤਾਰੀਖਾਂ ਬਦਲਦੀਆਂ ਨਹੀਂ ਹੁੰਦੀਆਂ ਇਹ ਜਿਹੜੀ ਜਿਸਦੀ ਲਿਖੀ ਗਈ ਲਿਖੀ ਗਈ ਤਾਂ ਜਿਨ੍ਹਾਂ ਨੇ ਉਸ ਤਾਰੀਖ ਤੱਕ ਤਿਆਰੀ ਕਰ ਲਈ ਸਹੁ ਨੂੰ ਉਡੀਕਦੀਆਂ ਸਹੁ ਦੇ ਰਾਹ 'ਤੇ ਅੱਖਾਂ ਵਿਛਾਈ ਬੈਠੀਆਂ ਹਨ ਜਿਨ੍ਹਾਂ ਦੀ ਜਾਣ ਵੇਲੇ ਕੁਝ ਚੁੱਕਣ ਦੀ ਕੁਝ ਸੋਚਣ ਦੀ ਲੋੜ ਨਹੀਂ ਸਦਾ ਤਿਆਰੀ ਹੈ ਹਰ ਵੇਲੇ ਉਹ ਤਾਂ ਰਹਿਣਗੀਆਂ ਸੁਖਲੀਆਂ ਅਤੇ ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ ਜਾਣਾ ਤਾਂ ਉਹਨਾਂ ਨੂੰ ਵੀ ਪਏਗਾ ਸਭਨਾਂ ਨੂੰ ਜਾਣਾ ਪੈਣਾ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਕੌਣ ਤਿਆਰ ਬੈਠੀਆਂ ਹਨ ਜਿਨ੍ਹਾਂ ਦੀ ਸਹੁ ਨਾਲ ਬਣੀ ਹੈ ਔਰ ਜਿਨ੍ਹਾਂ ਨੂੰ ਇਹ ਚਾਨਣ ਹੈ ਵੀ ਸਹੁ ਬਿਨਾਂ ਕੋਈ ਸੁੱਖ ਨਹੀਂ ਜਿਵੇਂ ਸਾਹਿਬ ਆਖਦੇ ਨੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਤੇ ਵੱਠ ਖੇੜਿਆਂ ਦੇ ਰਹਿਣਾ ਰੁੱਖ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਵਿਹਾਰ ਰੁੱਖਾ ਭੋਜਨ ਪੁੰਜੇ ਸੋਣਾ ਮਨਜੂਰ ਹੈ ਪਰ ਪ੍ਰਭੂ ਸੰਗ ਹੋਵੇ ਪ੍ਰਿਆ ਨਾਲ ਹੋਵੇ ਉਸ ਤੋਂ ਬਿਨਾਂ ਨਹੀਂ ਬੀਤਦੀ ਇਹ ਵਿਛੋੜੇ ਦੀ ਰਾਤ ਗੁਜ਼ਰਦੀ ਨਹੀਂ ਨਹੀਂ ਬੀਤਦੀ
ਰਾਤ ਵਿਛੋੜੇ ਵਾਲੀ ਹੋ ਮੇਰੀ ਰਾਤ ਵਿਛੋੜੇ ਵਾਲੀ
ਮੋਹੇ ਰਹਿਣ ਨਾ ਵਿਆਹੇ ਨੀਂਦ ਨਾ ਆਵੇ ਰਾਤ ਗੁਜ਼ਰਦੀ ਨਹੀਂ ਨੀਂਦਰ ਪੈਂਦੀ ਨਹੀਂ ਕਿਆ ਕਰਾਂ ਉਡੀਕ ਰਹੀਆਂ ਕਦੋਂ ਆਵੇਂਗਾ ਕਦੋਂ ਨਾਲ ਲੈ ਜਾਏਗਾ ਠੀਕ ਹੈ ਬਈ ਸੰਤ ਮੂਹੇ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਬਈ ਕਿਉਂ ਰੋ ਰਹੇ ਹੋ ਉਹ ਤਾਂ ਆਪਣੇ ਘਰ ਗਏ ਹਨ ਤੁਸੀਂ ਕਿਉਂ ਰੋਂਦੇ ਹੋ ਅਸੀਂ ਇਸ ਗੱਲੋਂ ਤਾਂ ਨਹੀਂ ਰੋਂਦੇ ਵੀ ਜੋ ਆਪਣੇ ਘਰ ਕਿਉਂ ਗਏ ਅਸੀਂ ਤਾਂ ਰੋਂਦੇ ਹਾਂ ਸਾਨੂੰ ਨਾਲ ਕਿਉਂ ਨਾ ਲੈ ਗਏ ਅਸਾਂ ਤਾਂ ਇਸ ਗੱਲੋਂ ਪੈ ਰੋਂਦੇ ਸਾਨੂੰ ਨਾਲ ਕਿਉਂ ਨਹੀਂ ਲੈ ਗਏ ਆ ਸਭ ਤੋਂ ਛੋਟਾ ਬੱਚਾ ਬਾਪੂ ਮੋਟਰ ਤੱਕ ਜਾਏ ਸਹੀ ਉੱਥੋਂ ਹੀ ਬਾਹਾਂ ਉਲਾਰਦਾ ਰੋਂਦਾ ਵੀ ਨਾਲ ਲੈ ਜਾ ਉਹ ਰੋਕਦਾ ਨਹੀਂ ਵੀ ਤੂੰ ਨਾ ਜਾ ਤੂੰ ਬੇਸ਼ੱਕ ਜਾ ਤੂੰ ਬੇਪਰਵਾਹ ਹੈ ਤੇਰਾ ਰਸਤਾ ਕੌਣ ਰੋਕੇ
तेरे आने जाने विच खबरे की राज हन। कौन तेनू इथे पिया उड़ीकद, कौन तेनू उथे पिया उड़ीकद। किसी दे राह दा सिरोड़ा नहीं बनदे, तू बेशक आ ते जा, क्योंकि गुरमुख आवे जाए निसंग। असी तो रोंदे इस गलों हाँ भी जे आवे तो नाल लियाया कर, जावे तो नाल लै गया कर। रोण जोगा छड़ के क्यों जाने सानू, तो फिर साड़ी रात गुजरेगी तेरे बिना? नहीं गुजरेगी। किसे दी गुजरी? हाँ गुजरी रोंदियां पिटदियां कुरलांदियां। जो भुल गए तैनू उन्हां दी तां भावें बीत गई किसे भी तरह, पर जिन्हां नूं तू चेते रहा उन्हां दी ना गुजरी। ओ जड़े सुख तेरे नाल कचियां कुलियां विच माणे हन, कखां दे छपरां तले कचियां कंधां दे ठाठ विच, बेशक सोने लग गए जी सदके हीरे जड़े जान। सब कुछ ठीक है, पर मैं तां उही दिन याद रखांगी जेड़े दिन मेरे तेरे नाल गुजरे। भाई डंदलाल साहब बुड्ढा होया जो बन खोया, बैठ उमर दे मंदर बुड्ढा होया जो बन खोया, बैठ उमर दे मंदर बुड्ढा होया, बुड्ढा होया जो बन खोया, ते बैठ उमर बुड्ढा होया जो बन खोया, बैठ उमर दे मंदर अच्छी रही सोई गुरु मेरे, जो बीती चरना
लगी किनारे।
ਵਤਨ ਦੀ ਜਵਾਨੀ ਗਈ ਜੜ ਮਲ ਬੈਠਿਓ ਜੀਓ ਜਵਾਨੀ ਗਈ ਬੁੱਢੇ ਪਾਇਆ ਉਮਰਾ ਲਗੀ ਕਿਨਾਰੇ ਉਹ ਜਿਹੜੇ ਬੀਤੇ ਨਾਲ ਤੁਹਾਡੇ ਸੋਈ ਭਰੇ ਦਿਹਾੜੇ
ਪਰ ਜਿਹੜੇ ਤੇਰੇ ਨਾਲ ਗੁਜ਼ਰ ਗਏ ਦਿਨ ਤਾਂ ਉਹੀ ਦਿਨ ਸਨ ਬਾਕੀ ਤਾਂ ਹਨ ਕਾਲੀਆਂ ਰਾਤਾਂ ਅੰਧੇਰੀਆਂ ਰਾਤਾਂ ਤੂੰ ਆਖਦਾ ਵੀ ਸੀ ਉਹ ਸੁਜਾਨ ਸਿਆਂ ਜਿਹੜਾ ਮਿੰਟ ਸੈਕਿੰਡ ਇੱਥੇ ਗੁਜ਼ਾਰ ਜਾਏਗਾ ਇਹ ਤੇਰਾ ਦਰਗਾਹ ਵਿੱਚ ਲਿਖਿਆ ਜਾਏਗਾ ਕੌਣ ਜਾਣੇ ਤੇਰੀਆਂ ਰਮਜ਼ਾਨ ਅਸੀਂ ਫਿਰ ਵੀ ਭੱਜ ਭੱਜ ਜਾਣਾ ਮਨ ਵਿੱਚ ਧਾਰ ਕੇ ਵੀ ਮੁੜ ਨਹੀਂ ਕਦੀ ਇੱਥੇ ਆਉਣਾ ਪਰ ਖਬਰ ਨਹੀਂ ਉਹ ਕਿਹੜੀ ਖਿੱਚ ਸੀ ਕਿਸ ਜਨਮ ਦਾ ਉਹ ਸੰਬੰਧ ਸੀ ਕਿ ਚਾਰ ਦਿਨਾਂ ਬਾਅਦ ਮੁੜ ਉੱਥੇ ਤੇ ਫਿਰ ਉਹ ਪੜ੍ਹਦੇ ਸਨ ਮਨ ਜੇ ਮਨ ਵਿੱਚ ਆਗਿਆ ਲੈਣ ਦਾ ਫੁਰਨਾ ਹੈ ਤਾਂ ਤਾਰਨਾ ਹੀ ਤਾਰਨਾ ਤੇ ਜੇ ਮਨੋਂ ਇਹ ਗੱਲ ਮਿਟਾ ਦੇਈਏ ਵੀ ਹੁਣ ਆਗਿਆ ਨਹੀਂ ਲੈਣੀ ਇੱਥੇ ਹੀ ਰਹਿਣਾ ਤਾਂ ਫਿਰ ਸਭ ਖੁਸ਼ੀਆਂ ਜੋ ਮਰਜ਼ੀ ਕਰਦਾ ਫਿਰਾਂ ਕੋਈ ਪੁੱਛਣ ਵਾਲਾ ਨਹੀਂ ਅੰਦਰ ਆਵਾਂ ਬਾਹਰ ਜਾਵਾਂ ਜਿੱਥੇ ਰਵਾਂ ਪਰ ਇੱਕ ਫੁਰਨਾ ਅੰਦਰ ਆਉਣ ਦੀ ਦੇਰ ਕਿ ਹੁਣ ਮੈਂ ਆਗਿਆ ਲੈ ਲਵਾਂ ਬਸ ਕੋਈ ਨਾ ਕੋਈ ਗੱਲ ਬਣਾ ਕੇ ਅਤੇ ਫਿਰ ਤਾਰਨਾ ਕਰਨੀ ਤਾਰਨਾ ਵੀ ਬੜੀ ਕਰਨੀ ਇੱਕ ਵਾਰੀ ਸਾਨੂੰ ਬੜੀ ਤਾਰਨਾ ਹੋਈ ਪੁੰਨਿਆ ਦਾ ਦਿਨ ਸਾਡੇ ਪਿੰਡ ਦੀ ਬਹੁਤ ਸੰਗਤ ਭਾਈ ਕਾਹਨ ਸਿੰਘ ਉਸ ਪੁੰਨਿਆ 'ਤੇ ਉਹ ਵੀ ਬੜਾ ਭਗਤ ਸੀ ਮੰਡਲੀ ਵਾਲਿਆਂ ਦਾ ਮੰਡਲੀ ਵਾਲਿਆਂ ਦਾ ਭਗਤ ਸੀ ਮੰਡਲੇਸ਼ਵਰ ਮਹਾਰਾਜ ਕੋਈ ਧੁਰੋਂ ਹੀ ਕਿਰਪਾ ਸੀ ਉਸ 'ਤੇ ਮਹਾਂਪੁਰਖਾਂ ਨਾਲ ਕੋਈ ਧੁਰ ਦੀ ਗੰਢ ਸੀ ਉਸ ਦੀ ਬਾਬਾ ਜੀ ਜਦੋਂ ਸਾਡੇ ਪਿੰਡ ਆਏ ਅਤੇ ਫਿਰ ਜਾਣ ਲੱਗੇ ਸਟੇਸ਼ਨ 'ਤੇ ਅਤੇ ਰਾਹ ਵਿੱਚ ਤੁਰਦਿਆਂ ਥੱਕ ਗਏ ਸਾਡੇ ਪਿੰਡ ਦਾ ਇੱਕ ਮਜ਼ੂਰ ਉਹ ਵੀ ਪਿਆ ਜਾਂਦਾ ਆਖਣ ਲੱਗੇ ਵੀ ਥੱਕ ਗਏ ਹਾਂ ਜਰਾ ਕਿ ਜੇ ਮੋਢੇ ਦਾ ਸਹਾਰਾ ਦੇਵੇ ਤਾਂ ਸਟੇਸ਼ਨ ਤੱਕ ਜਾਣ ਉਹ ਪੁੱਛਦਾ ਕੌਣ ਹੁੰਦੇ ਹੋ ਬਈ ਸਾਧ ਉਹਨੇ ਥੋੜ੍ਹੀ ਕੁ ਦੂਰ ਗਏ ਉਹਨੇ ਦੇਖਿਆ ਕਛਹਿਰਾ ਆਖਣ ਲੱਗਾ ਤੂੰ ਤਾਂ ਆਖਿਆ ਸੀ ਮੈਂ ਸਾਧ ਹਾਂ ਤੂੰ ਤਾਂ ਕੱਛ ਪਾਈ ਫਿਰਨਾ ਤੂੰ ਤਾਂ ਸਿੱਖ ਹੈ ਕਹਿਣ ਲੱਗੇ ਸੀ ਗੁਰੂ ਨਾਨਕ ਦੇ ਘਰ ਦੇ ਸਾਧ ਜਿਸ ਵੇਲੇ ਪਹੁੰਚੇ ਸਟੇਸ਼ਨ 'ਤੇ ਉਹਨੇ ਆਖਿਆ ਪੈਸੇ ਦੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਆਏ ਪਹਿਲੀ ਵਾਰੀ ਆਏ ਬਾਬਾ ਜੀ ਪਿੰਡ ਵਿੱਚ ਕੋਈ ਵਾਕਫੀਅਤ ਨਹੀਂ ਕੋਈ ਜਾਣਦਾ ਨਹੀਂ ਕੋਈ ਪਛਾਣਦਾ ਨਹੀਂ ਬਸ ਲੰਘਦੇ ਆਏ ਅਤੇ ਅਗਾਂਹ ਤੁਰਦੇ ਗਏ ਪੈਸੇ ਦਿਓ ਜੀ ਮੈਂ ਮੋਢੇ ਦਾ ਆਸਰਾ ਦੇ ਕੇ ਤੁਹਾਨੂੰ ਲਿਆਂਦਾ ਬਾਬਾ ਜੀ ਹੱਸੇ ਅਤੇ ਕਹਿਣ ਲੱਗੇ ਭਾਈ ਕਾਹਨ ਸਿੰਘ ਤੋਂ ਲੈ ਲਓ ਉਹ ਜਾਣਦਾ ਸੀ ਭਾਈ ਕਾਹਨ ਸਿੰਘ ਦੇ ਪਾਸ ਆਇਆ ਬਈ ਤੇਰੇ ਵੱਲ ਕੁਛ ਮੇਰੇ ਪੈਸੇ ਹਨ ਕਿਹੜੇ ਅਖੇਕ ਮਹਾਤਮਾ ਸਨ ਇਸ ਇਸ ਤਰ੍ਹਾਂ ਦੇ ਅਤੇ ਉਹ ਸਟੇਸ਼ਨ 'ਤੇ ਗਏ ਸਨ ਮੇਰੇ ਮੋਢੇ 'ਤੇ ਹੱਥ ਰੱਖ ਕੇ ਸਹਾਰਾ ਲੈ ਕੇ ਅਤੇ ਮੈਂ ਪੈਸੇ ਮੰਗੇ ਉਹਨਾਂ ਨੇ ਆਖਿਆ ਬਈ ਕਾਹਨ ਸਿੰਘ ਤੋਂ ਲਵੀ ਕਾਹਨ ਸਿੰਘ ਨੇ ਆਖਿਆ ਮੈਂ ਤਾਂ ਨਹੀਂ ਜਾਣਦਾ ਪਰ ਉਹ ਜ਼ਰੂਰ ਜਾਣਦੇ ਹੋਣ ਲੈ ਬਈ ਜਿਤਨੇ ਪੈਸੇ ਲੈਣੇ ਦੇ ਦਿੱਤੇ ਉਹ ਭਾਈ ਕਾਹਨ ਸਿੰਘ ਉਸ ਪੁੰਨਿਆ 'ਤੇ ਸਾਡੇ ਨਾਲ ਸੀ ਬਾਬਾ ਜੀ ਨੇ ਕੀਤੀ ਤਾਰਨਾ ਅਤੇ ਇਹ ਪਾਣੀ ਹੁੰਦਾ ਜਾਏ ਅਤੇ ਅਸੀਂ ਤਾਂ ਸਾਂ ਛਠਿਆਰਾਂ ਦੇ ਬਿੱਲੇ ਰੋਜ਼ ਤਾਰਨਾ ਆਉਣੀ ਅਤੇ ਰੋਜ਼ ਸਹਿਣੀ ਉਹਨੇ ਪਹਿਲੇ ਦਿਨ ਵੇਖੀ ਆਖੇ ਮਾਫ਼ੀ ਮੰਗ ਲਓ ਮੈਂ ਆਖਿਆ ਮਾਮਾ ਜੇ ਮਾਫ਼ੀ ਮੰਗ ਲਈ ਤਾਂ ਫਿਰ ਕਿਸੇ ਛੁੱਟੀ ਨਹੀਂ ਦੇਣੀ ਤੇ ਅਸੀਂ ਪੁੰਨਿਆ ਕਰਕੇ ਜਾਣਾ। ਉਹ ਸਾਡੇ ਪਿਤਾ ਜੀ ਦਾ ਮਾਮਾ ਸੀ ਸੱਕਾ, ਅਸੀਂ ਸਾਰੇ ਉਸਨੂੰ ਮਾਮਾ ਜੀ ਸੱਦਦੇ ਸੀ। ਉਹ ਤਾਂ ਰੋਣ ਲੱਗ ਪਿਆ, ਮਹਾਰਾਜ ਮਾਫ਼ੀ ਦਿਓ। ਬਾਬਾ ਜੀ ਕਹਿਣ, ਬਈ ਉਹ ਮਾਫ਼ੀ ਨਹੀਂ ਮੰਗਦਾ, ਤੂੰ ਮੰਗੀ ਜਾਂਦਾ ਕਾਨਸਿਆ, ਅਤੇ ਮਹਾਰਾਜ ਮੈਨੂੰ ਮਾਫ਼ੀ ਦੇ ਦਿਓ। ਆਖਣ ਲੱਗੇ, ਰੱਖਣਾ ਤੈਨੂੰ ਹੈ ਕਿ ਇਹਨੂੰ ਹੈ? ਤੈਨੂੰ ਮਾਫ਼ੀ ਦੇ ਦਿਆਂ, ਰੱਖਣਾ ਤਾਂ ਇਹਨੂੰ ਹੈ। ਜਾਂ ਬਾਬਾ ਜੀ ਨੇ ਦੇਖਿਆ ਵੀ ਅੱਜ ਇਹ ਮਾਫ਼ੀ ਨਹੀਂ ਮੰਗਦਾ, ਇਹਨੇ ਭੁੱਲ ਨਹੀਂ ਮੰਨੀ, ਇਹ ਜ਼ਰੂਰ ਜਾਏਗਾ। ਤਾਂ ਬਾਬਾ ਜੀ ਨੇ ਪੈਂਤਲਾ ਬਦਲਿਆ, ਕਹਿਣ ਲੱਗੇ ਕੱਪੜੇ ਕਿੱਡੇ ਮਹਿਲੇ ਹਨ, ਇਹਨਾਂ ਮੈਲਿਆਂ ਕੱਪੜਿਆਂ ਨਾਲ ਦੀਵਾਨੇ ਚਲੇ ਜਾਓਗੇ? ਖੜਾ ਹੋ ਜਾ, ਖਲਾਰ ਲਿਆ। ਕਹਿਣ ਲੱਗੇ, ਲੈ ਕਛਹਿਰਾ ਪਿਆ ਦਿਸਦਾ, ਚੋਲਾ ਵੀ ਛੋਟਾ, ਗੋਡਿਆਂ ਤੋਂ ਉੱਚਾ ਹੈ, ਲਿਆ ਹੀ ਸਿਰ ਕੱਪੜੇ, ਕੱਪੜੇ ਆ ਗਏ, ਪੁਸ਼ਾਕੇ ਆ ਗਏ। ਆਖਣ ਲੱਗੇ ਬਦਲਾ ਲਓ। ਮੈਂ ਸੋਚਿਆ ਜੇ ਕੱਪੜੇ ਬਦਲ ਲਏ ਫਿਰ ਤਾਂ ਉੱਕਾ ਹੀ ਕਹਿਣ ਜੋਗੇ ਨਾ ਰਹੇ। ਮੈਂ ਕਿਹਾ ਜੀ ਠੀਕ ਹਨ ਭਾਈ ਜੀ, ਮੈਂ ਜੋ ਕਹਿੰਦਾ ਨਹੀਂ ਠੀਕ, ਬਦਲਾ ਲਓ। ਬਹੁਤ ਕਿਹਾ ਬਾਬਾ ਜੀ ਨੇ, ਅਸੀਂ ਕੱਪੜੇ ਨਾ ਬਦਲੇ, ਬੜੇ ਠੀਕ ਹੁੰਦੇ ਸੀ। ਉਹੀ ਤਾਂ ਗੱਲਾਂ ਹੁਣ ਰੋਂਦੀਆਂ ਹਨ, ਹੋਰ ਰੋਣਾ ਕਿਸ ਗੱਲ ਦਾ? ਕੱਪੜੇ ਨਾ ਬਦਲੇ। ਕਹਿਣ ਲੱਗੀ ਅੱਛਾ ਫਿਰ ਜਾਓ, ਵਕਤ ਜਾਂਦਾ, ਸਬਰ ਪੜੋ। ਪੁੰਨਿਆ ਦਾ ਦਿਨ ਸੀ, ਆਣ ਕੇ ਕੀਰਤਨ ਕਰਨ ਲੱਗੇ, ਬਾਬਾ ਜੀ ਅੰਦਰੋਂ ਆ ਗਏ, ਮੈਨੂੰ ਇਸ਼ਾਰਾ ਕੀਤਾ ਉਰਿਆ, ਮੈਂ ਗਿਆ। ਕਹਿਣ ਲੱਗੇ ਭਾਈ ਜੀ ਚੋਲਾ ਨਾ ਬਦਲਾ, ਪੱਗ ਤਾਂ ਬਦਲਾ ਕੇ ਆ, ਆਹ ਕਿੱਡੀ ਮੈਲੀ ਆ, ਸੰਗਤ ਕੀ ਆਖੇਗੀ? 7 ਵਜੇ ਅੰਦਰ ਗਿਆ, ਲਿਆਓ ਜੀ ਪੱਗ ਦਿਓ। ਫਿਰ ਕਹਿਣ ਲੱਗੇ, ਫਿਰ ਇਕੱਲੀ ਪੱਗ ਕੀ ਬਣਨੀ, ਉਹ ਚੋਲਾ ਵੀ ਪਾ ਲੈ। ਬਸ ਜੀ ਉਹ ਕੱਪੜੇ ਪਾਏ ਅਤੇ ਫਿਰ ਅਗਲੀ ਪੁੰਨਿਆ ਦੀ ਗੰਢ ਪੈ ਗਈ। ਫਿਰ ਨਾ ਕਹਿਣ ਜੋਗੇ ਅਸੀਂ ਰਹੇ, ਨਾ ਕਿਹਾ ਅਤੇ ਨਾ ਉਹਨਾਂ ਛੁੱਟੀ ਦਿੱਤੀ। ਛੁੱਟੀ ਦੇਣ ਦੇ ਤਾਂ ਰਸਤੇ 'ਤੇ ਹੀ ਨਹੀਂ ਸਨ ਆਉਂਦੇ, ਬਸ ਫੁਰਨਾ ਦੇਖਦੇ ਸਨ। ਜੇ ਘਰ ਜਾਣ ਦਾ ਫੁਰਨਾ ਬਣੇ ਤਾਂ ਤਰਨਾ ਹੀ ਤਰਨਾ, ਅਤੇ ਜੇ ਫੁਰਨਾ ਮਨ 'ਚੋਂ ਨਿਕਲ ਗਿਆ ਤਾਂ ਫਿਰ ਖੁਸ਼ੀਆਂ ਹੀ ਖੁਸ਼ੀਆਂ, ਪ੍ਰਸੰਨਤਾ ਹੀ ਪ੍ਰਸੰਨਤਾ। ਕਾਰਨਾ ਵੀ ਵੱਡੀ ਲਈ ਹੈ ਪਰ ਖੁਸ਼ੀਆਂ ਅਤੇ ਪ੍ਰਸੰਨਤਾ ਦਾ ਵੀ ਔੜਕ ਬੰਨਾ ਨਹੀਂ ਰਿਹਾ। ਏਡੀਆਂ ਖੁਸ਼ੀਆਂ ਅਤੇ ਏਡੀ ਪ੍ਰਸੰਨਤਾ ਹੱਥ ਗੁਰੂ ਗ੍ਰੰਥ ਸਾਹਿਬ ਵੱਲ ਕਰਕੇ ਰਾਗਾ ਸਿਆਂ, ਆਹ ਵੇਖ ਗੁਰੂ ਨਾਨਕ ਨਹੀਂ ਬੈਠਾ? ਕੌਣ ਕਹਿੰਦਾ ਗੁਰੂ ਨਾਨਕ ਨਹੀਂ? ਫਿਰ ਜਦ ਇਸ਼ਕ ਨਮਾਜ਼ ਚ ਨੀਤੀ ਆ, ਕੋਈ ਤਾਂ ਕਹੇਗਾ ਸੁਣੀ ਸੁਣਾਈ, ਪਰ ਮੈਂ ਤਾਂ ਹੱਡੀ ਵਰਤੀਆਂ ਕਹਿੰਦਾ। ਜਦੋਂ ਇਸ਼ਕ ਨਮਾਜ਼ ਚ ਨੀਤੀ ਆ, ਤਦ ਭੁੱਲ ਗਏ ਮੰਦਰ ਮਸੀਤੀ ਆ।
ਜਦੋਂ ਇਸ਼ਕ ਨਮਾਜ਼ ਚ ਨੀਤੀ ਆ, ਜਦੋਂ ਇਸ਼ਕ ਨਮਾਜ਼ ਚ ਨੀਤੀ ਆ,
ਸ਼ਾਹ ਕਹਿੰਦਾ ਜਦੋਂ ਯਾਰ ਨਿਆਂ ਜਦੋਂ ਯਾਰ ਨਿਆਂ ਦੀਦਾਰ ਦਿੱਤਾ ਦੇਖਿਆ ਸੀ ਕੀ ਦੇਖਿਆ ਸੀ ਹਰ ਵੇਖਣ ਨੂੰ ਸਭ ਕੋਈ ਲੋਚੈ ਪਰ ਸੋ ਵੇਖੈ ਜਿਸ ਆਪ ਵਿਖਾਲੇ ਜਿੰਨਾ ਚਿਰ ਆਪ ਕਿਸੇ ਨੂੰ ਬੁੱਕਲ ਵਿੱਚ ਲੈ ਕੇ ਉਂਗਲੀ ਕਰਕੇ ਨਹੀਂ ਦਿਖਾਉਂਦਾ ਕੋਈ ਦੇਖ ਨਹੀਂ ਸਕਦਾ ਇਸ ਵੇਲੇ ਧੰਨੇ ਨੇ ਪਾਇਆ ਧੰਨੇ ਨੇ ਤਾਂ ਫਿਰ ਉਹ ਬ੍ਰਾਹਮਣ ਆਇਆ ਭਲਾ ਵੇਖਾਂ ਨਵੇਰੀ ਦਿੱਤੀ ਸੀ ਜੇ ਦੁੱਧੋਂ ਭੱਜ ਗਈ ਹੋਵੇ ਤਾਂ ਇੱਕ ਠਾਕਰ ਹੋਰ ਦੇ ਕੇ ਗਊ ਲਿਆਵਾਂ ਕਿਉਂਕਿ ਇਹੋ ਜਿਹਾ ਭੋਲਾ ਜੱਟ ਕਦੀ ਕਿਸੇ ਦੇ ਹੱਥ ਨਹੀਂ ਲੱਗਣਾ ਜਿਸ ਵੇਲੇ ਆਇਆ ਧਨੇ ਦੇ ਘਰ ਤੇ ਵੇਖੀ ਲਹਿਰ ਵਹਿ ਆਵਾਜ਼ ਦਿੱਤੀ ਉਹ ਧਨਿਆ ਧਨਾ ਭੱਜ ਕੇ ਆਇਆ ਚਰਨਾਂ ਤੇ ਪੈ ਗਿਆ ਦਾਦਾ ਕਿਤਨਾ ਕੁ ਤੇਰਾ ਸ਼ੁਕਰ ਗੁਜ਼ਾਰਾਂ ਕਿਤਨੀ ਕੁ ਸ਼ਾਬਸ ਦੇਵਾਂ ਮੈਂ ਕੰਗਲਾ ਸੁਖ ਪਾਤ ਛਾਈਆਂ ਦੇ ਤੇਰੇ ਦਿੱਤੇ ਲੇਵਾਂ ਤੂੰ ਠਾਕੁਰ ਦਿੱਤਾ ਸੀ ਨਾ ਬਈ ਦੋ ਦਿਨ ਤਾਂ ਬੜੀ ਅੜੀ ਕੀਤੀ ਸੀ ਰਾਤ ਹੀ ਨਾ ਆਵੇ ਥਕਾ ਦਿੱਤੋ ਸੀ ਮੈਂ ਹਾਰ ਗਿਆ ਬੇਨਤੀਆਂ ਕਰ ਕਰਕੇ ਜੀ ਨਾ ਬੋਲੇ ਨਾ ਚੱਲੇ ਨਾ ਖਾਵੇ ਨਾ ਪੀਵੇ ਮੈਂ ਆਖਿਆ ਦੁਬਦਾ ਖੜੀ ਕਰ ਲਈਏ ਪਰ ਜੀ ਜਦੋਂ ਰਾਸ ਆ ਗਿਆ ਨਾ ਰਸਤੇ 'ਤੇ ਆ ਗਿਆ ਤੇ ਬੰਦਾ ਬਣ ਗਿਆ ਫਿਰ ਤਾਂ ਦਾਦਾ ਆ ਦੇਖ ਲੈ ਸਾਰੀ ਲਹਿਰ ਬਹਿਰ ਉਸੇ ਦੀ ਮੈਨੂੰ ਆਖਦਾ ਤੂੰ ਤਾਂ ਬਸ ਮਾਲਾ ਫੜ ਕੇ ਬੈਠਾ ਰਹਿ ਤੂੰ ਨਾਮ ਜਪੀ ਜਾ ਤੇ ਕੰਮ ਸਾਰੇ ਮੈਂ ਕੀਤੀ ਜਾ ਉਹ ਸੁਣ ਕੇ ਹੈਰਾਨ ਹੋ ਗਿਆ ਮੈਂ ਤਾਂ ਪੱਥਰ ਦਿੱਤਾ ਸੀ ਪੱਥਰ ਇੱਕ ਪਲੇਟ ਕੇ ਦੇ ਤੰਨੇ ਨੂੰ ਗੈਲ ਛਡਾਵੇ ਮਗਰੋਂ ਲਾਇਆ ਸੀ ਇਹ ਆਖਦਾ ਠਾਕੁਰ ਆਖਿਆ ਹੁਣ ਠਾਕੁਰ ਕਿੱਥੇ ਹੈ ਤਾਂ ਤੰਨੇ ਨੇ ਦੂਰ ਅੱਖਾਂ ਦੇ ਉੱਤੇ ਹੱਥਾਂ ਦੀ ਛਾਂ ਕਰਕੇ ਡਿੱਠਾ ਆਖਿਆ ਉਹ ਪਾਣੀ ਪਿਆ ਲਾਉਂਦਾ ਮਲਮਲ ਅੱਖਾਂ ਖੋਲ ਖੋਲ ਤੱਕੀਆਂ ਬ੍ਰਾਹਮਣ ਨੇ ਪਰ ਨਜ਼ਰ ਕੁਛ ਨਾ ਆਇਆ ਆਖਿਆ ਮੈਨੂੰ ਕੁਛ ਨਹੀਂ ਦਿਸਦਾ ਦਾਦਾ ਤੇਰੀ ਨਜ਼ਰ ਕਮਜ਼ੋਰ ਹੈ ਤਾਂ ਮੈਂ ਨੇੜੇ ਸੱਦ ਲੈਂਦਾ ਠਾਕੁਰ ਜੀ ਜਰਾ ਇੱਧਰ ਆਉਣਾ ਰਜੋ ਜੋ ਕਹੇ ਠਾਕੁਰ ਪੈ ਸੇਵਕ ਸੋ ਤਤਕਾਲ ਹੋਏ ਆਵੇ ਵੱਜ ਕੇ ਆਏ ਭਗਵਾਨ ਕੋ ਲੈਣ ਖੜੋਤੇ ਹੁਕਮ ਲੈ ਦਾਦਾ ਹੁਣ ਦੇਖ ਲੈ ਦਿਸਾ ਤਾਂ ਨਹੀਂ ਪਿਆ ਠੀਕ ਹੈ ਨਾ ਪਰ ਉਹ ਵੇਖਿਆ ਉਹਨਾਂ ਨਜ਼ਰ ਨਾਲ ਕਿੱਡਾ ਚਰਜ ਹੈ ਕੋਲ ਖੜੋਤਾ ਦਿਸਦਾ ਨਹੀਂ ਅਖੀਰ ਰੋਣ ਨਿਕਲ ਗਿਆ ਉਸ ਪੰਡਿਤ ਦਾ ਉਹ ਤਨਿਆ ਵਾਸਤੇ ਹੀ ਠਾਕੁਰ ਦਾ ਜੇ ਪਾਇਆ ਹੀ ਤਾਂ ਮੈਨੂੰ ਵੀ ਦਿਖਾ ਜੇ ਦੇਖਿਆ ਹੀ ਤਾਂ ਦਿਖਾ ਤੇ ਤੈਨੂੰ ਨਹੀਂ ਪਿਆ ਨਜ਼ਰ ਆਉਂਦਾ ਅਖੇ ਨਹੀਂ ਤਾਂ ਭਗਵਾਨ ਸੇ ਕਹਿਣ ਲੱਗੇ ਤਨਿਆ ਨਜ਼ਰ ਆਵਾਂ ਵੀ ਕਿਵੇਂ ਕਦੇ ਇਸਨੇ ਤੇਰੇ ਜੈਸੇ ਸਿਦਕ ਨਾਲ ਮੈਨੂੰ ਪੂਜਿਆ ਤੇਰੇ ਜਿਹੇ ਪਿਆਰ ਨਾਲ ਕਦੇ ਇਸਨੇ ਮੇਰੇ ਅੱਗੇ ਪ੍ਰਸਾਦ ਰੱਖਿਆ ਉਹ ਜਿਹੜਾ ਪਿਆਰ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਨਾਲ ਕੀਤਾ ਕਿਸੇ ਕਰਨਾ ਹੈ ਫਿਰ ਕਿਵੇਂ ਨਾ ਬੁਰਕੀਆਂ ਲਵੇ ਕਿਵੇਂ ਨਾ ਗੁਰੂ ਨਾਨਕ ਹੋ ਪਵੇ ਇਹ ਤਾਂ ਖੇਡ ਹੀ ਪਿਆਰ ਦੀ ਸਾਚ ਕਹੂੰ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਤਾਂ ਫਿਰ ਬੜੀਆਂ ਬੇਨਤੀਆਂ ਕੀਤੀਆਂ ਬ੍ਰਾਹਮਣ ਨੇ ਦੰਨਿਆ ਵਾਸਤਾ ਹੀ ਭਗਵਾਨ ਦਾ ਤਾਂ ਦੰਨਾ ਰੋ ਪਿਆ, ਹੁਣ ਆਪਣਾ ਵਾਸਤਾ ਵੀ ਟਲ ਜਾਓਗੇ? ਦਿਖਾ ਦਿਓ ਦਰਸ਼ਨ, ਖੋਲ ਕਿਵਾੜ ਦਿਖਾ ਲੇ ਦਰਸ਼ਨ, ਦਿਖਾ ਦਿਓ ਮਹਾਰਾਜ। ਆਖਣ ਲੱਗੇ ਸ਼ਰਤ ਹੈ ਤੇਰੇ ਪੈਰਾਂ ਦੀ ਦੂੜ ਦਾ ਸੁਰਮਾ ਅੱਖਾਂ ਵਿੱਚ ਪਾਵੇ। ਤਾਂ ਫਿਰ ਦੇਖਿਆ, ਦਿਖਾਇਆ ਤਾਂ ਦੇਖਿਆ ਨਾ, ਤੇ ਮਰਿਆਦਾ ਹੈ, ਜਿੰਨਾ ਚਿਰ ਆਪ ਨਹੀਂ ਦਿਖਾ ਲਦਾ ਕਿਸੇ ਨੂੰ ਬੁੱਕਲ ਵਿੱਚ ਲੈ ਕੇ ਕੋਈ ਦੇਖ ਨਹੀਂ ਸਕਦਾ। ਤਾਂ ਬਾਬਾ ਜੀ ਨੇ ਜਿਸ ਵੇਲੇ ਆਖਿਆ ਰਾਗਾ ਸਿਆਂ ਇਹ ਅਵੇਖ, ਕਿਉਂਕਿ ਬਾਬਾ ਜੀ ਬਚਨ ਕਰ ਰਹੇ ਸਨ ਤੇ ਕੀਰਤਨੀਏ ਬੈਠੇ ਸਨ ਪਾਸੇ ਤੇ, ਕਹਿਣ ਲੱਗੇ ਕੋਈ ਕਾਗਜ਼ ਕਹਿੰਦਾ, ਕੋਈ ਸਿਆਹੀ ਕਹਿੰਦਾ, ਕੋਈ ਪੱਤਰੇ ਕਹਿੰਦਾ, ਓਏ ਮੇਰੀ ਜ਼ਬਾਨ ਜਲ ਜਾਏ ਜੇ ਮੈਂ ਇਹ ਗੱਲ ਆਖਾਂ। ਮੈਂ ਕਹਿੰਦਾ ਗੁਰੂ ਨਾਨਕ ਬੈਠਾ, ਬਾਣੀ ਦਾ ਅੱਖਰ ਅੱਖਰ ਗੁਰੂ ਨਾਨਕ ਹੈ। ਉਹ ਜੇ ਤੰਨੇ ਦਾ ਪੱਥਰ ਖਾਂਦਾ ਤੇਰਾ ਗੁਰੂ ਗ੍ਰੰਥ ਸਾਹਿਬ ਨਹੀਂ ਖਾਂਦਾ, ਇਹ ਖਾਂਦਾ ਪੀਂਦਾ ਬੋਲਦਾ ਚੱਲਦਾ ਸਭ ਕੁਝ ਕਰਦਾ, ਤੇਰੀ ਭਾਵਨਾ ਵਿੱਚ ਕਸਰ ਹੈ, ਤੇਰੇ ਅੰਦਰ ਭਾਵਨਾ ਆਈ ਨਹੀਂ, ਉਹ ਤੇਰੇ ਨਾਲ ਬੋਲਿਆ ਨਹੀਂ। ਤਾਂ ਮੈਂ ਅਗਾਂਹ ਉਲਰ ਕੇ ਵੇਖਣ ਲੱਗ ਪਿਆ, ਕੋਈ ਕੁਦਰਤੀ ਅਗਾਂਹ ਉਲਰ ਗਿਆ, ਨਹੀਂ ਤਾਂ ਬਾਬਾ ਜੀ ਨੇ ਇਹ ਬਚਨ ਕਈ ਵਾਰੀ ਕੀਤੇ ਸਨ। ਮੈਂ ਅਗਾਂਹ ਉਲਰਿਆ ਵੇਖਣ ਵਾਸਤੇ, ਕਹਿਣ ਲੱਗੇ ਰਾਗਾ ਸਿਆਂ ਉੱਥੋਂ ਕੀ ਦੇਖਣਾ ਹੈ, ਦੇਖਣਾ ਹੀ ਤਾਂ ਇੱਧਰ ਆ ਜਾ। ਖਬਰ ਨਹੀਂ ਕਿਵੇਂ ਜੁਰਤ ਆ ਗਈ ਉੱਠਣ ਦੀ, ਮੈਂ ਉੱਠ ਖੜੋਤਾ, ਬਾਬਾ ਜੀ ਦੇ ਪਾਸ ਚਲਾ ਗਿਆ, ਸੱਜੇ ਹੱਥ ਨਾਲ ਲਾ ਕੇ ਆਪਣੀ ਵੱਖੀ ਦੇ ਨਾਲ, ਤੇ ਖੱਬੇ ਹੱਥ ਨਾਲ ਕਹਿੰਦੇ ਨੇ ਇੱਥੇ ਆਵੇ। ਮੈਂ ਕਮਲੀ ਨੂੰ ਲੋਰ ਲੋਕ ਤਮਾਸ਼ੇ ਆਇਆ, ਇਸ਼ਕ ਵਜਾਏ ਢੋਲ, ਬਿਰਖੋ ਨੇ ਆਨ ਜਗਾਇਆ। ਮੈਂ ਕਮਲੀ ਨੂੰ ਲੋਰ ਲੋਕ ਤਮਾਸ਼ੇ ਆਇਆ, ਵੀ ਕਮਾਲ ਕੀਤੀ। ਕਿਆ ਰਸ ਹੈ ਇਸਦੇ ਬੋਲਣ ਵਿੱਚ। ਬਾਬਾ ਜੀ ਆਖਦੇ ਸਨ ਅੱਖਰ ਸਿਰਫ ਜਵਾਨੋ ਨਾ ਨਿਕਲਣ ਵਈ, ਹਿਰਦੇ ਨਾਲ ਖਸ ਕੇ ਆਵਣ, ਤਾਂ ਫਿਰ ਉਹਨਾਂ ਦੀ ਤਸੀਰ ਹੋਰ ਹੁੰਦੀ। ਬੁੱਲਾ ਸ਼ਾਹ ਆਪਣੇ ਸਾਹਿਬ ਨੂੰ ਰਿਝਾਉਣ ਵਾਸਤੇ, ਮੁਰਸ਼ਦ ਮੇਰਾ ਸ਼ਾਹ ਇਨਾਇਤ, ਇਨਾਇਤ ਅਰਾਈ ਨੂੰ ਰਿਝਾਉਣ ਵਾਸਤੇ ਕੰਜਰੀ ਦੇ ਘਰ ਜਾਂਦਾ, ਉੱਥੇ ਨਾਚ ਗਾਣਾ ਸਿੱਖਦਾ, ਕਿਉਂਕਿ ਮੁਰਸ਼ਦ ਮੁਜਰਾ ਦੇਖਦਾ ਤੇ ਕੰਜਰੀ ਦੇ ਘਰ ਜਾਂਦਾ, ਤੇ ਜੇ ਮੁਜਰਾ ਕਰਨਾ ਮੈਨੂੰ ਆ ਜਾਵੇ ਤਾਂ ਮੈਂ ਰਿਝਾ ਲਿਆ ਕਰਾਂ। ਇਸ ਵਾਸਤੇ ਰੋਜ਼ ਜਾਣਾ ਕੰਜਰੀ ਦੇ ਘਰ, ਉਹਦੇ ਘਰ ਭਾਂਡੇ ਮਾਂਜਣੇ ਸੀ ਸੱਯਦ, ਮੰਨਿਆ ਪਰਮੰਨਿਆ ਪੂਜਨੀਕ ਮੁਸਲਮਾਨਾਂ ਵਿੱਚ, ਜਾਵੇ ਕੰਜਰੀ ਦੇ ਘਰ ਕਾਹਦੇ ਵਾਸਤੇ, ਆਪਣੇ ਮੁਰਸ਼ਦ ਨੂੰ ਰਿਝਾਵਣ ਦੀ, ਮੁਰਸ਼ਦ ਦੀ ਖਾਤਰ। ਇੱਕ ਦਿਨ ਇੱਕ ਮੌਲਵੀ ਆ ਗਿਆ, ਮੁੱਲਾ ਆ ਗਿਆ, ਆਖਣ ਲੱਗਾ ਸ਼ਾਹ ਜੀ ਅਸੀਂ ਤੁਹਾਨੂੰ ਗੋਡੀ ਹੱਥ ਲਾਉਂਦੇ, ਤੁਹਾਡੇ ਪੈਰੀ ਪੈਂਦੇ ਹਾਂ ਤੇ ਤੁਸੀਂ ਕੰਜਰੀ ਦੇ ਜਾਂਦੇ ਹੋ ਇਸ ਅਰਾਈ ਦੀ ਖਾਤਰ। ਦੇਖੋ ਕਿਤਨੀ ਨਿੰਦਾ ਹੋ ਰਹੀ, ਲੋਕ ਮੂੰਹ ਤੇ ਭਾਵੇਂ ਨਾ ਆਖਣ ਕੰਢ ਪਿੱਛੇ ਜ਼ਰੂਰ ਆਖਦੇ, ਇਹ ਬੜੀ ਹਤਕ ਹੈ ਤੁਹਾਡੀ, ਨਾ ਜਾਇਆ ਕਰ। ਬੁੱਲੇ ਸ਼ਾਹ ਨੇ ਆਖਿਆ ਵੇ ਹਟ ਮੁੱਲਾ, ਤੂੰ ਰੋਕ ਨਾ ਸਾਨੂੰ, ਤੂੰ ਕੀ ਜਾਣੇ ਇਹਨਾਂ ਰਮਜ਼ਾਨ ਸ਼ਰ੍ਹਾਂ ਦੇ ਪਾਬੰਦ ਕੀ ਜਾਣਨ ਹਕੀਕਤਾਂ ਨੂੰ, ਸ਼ਰ੍ਹਾਂ ਵਾਲਿਆਂ ਦੇ ਉੱਚੇ ਦਰਵਾਜ਼ੇ, ਆਸ਼ਕਾਂ ਦੀ ਨੀਵੀਂ ਮੋਰੀ, ਇਹਨਾਂ ਪੰਡਤਾਂ ਅਤੇ ਮੌਲਾਣਿਆਂ ਤੋਂ ਜੋ ਲੰਘਿਆ ਸੋ ਚੋਰੀ। ਤੁਸੀਂ ਸਭ ਦਾ ਰਸਤਾ ਰੋਕਿਆ, ਤੁਹਾਡੇ ਵਸ ਹੁੰਦਾ ਤੇ ਕੋਈ ਅਗਾਂਹ ਨਾ ਜਾ ਸਕਦਾ। ਵੀ ਹਟ ਮੁੱਲਾ ਤੂੰ ਰੋਕ ਨਾ ਮੈਨੂੰ, ਸਾਨੂੰ ਮੱਥੇ ਤਿਲਕ ਲਗਾਵਣ ਦੇ, ਲਾ ਲੈਣ ਦੇ ਤਿਲਕ, ਕਿਉਂਕਿ ਹਾਰ ਸ਼ਿੰਗਾਰ ਕਰਕੇ ਨੱਚਣਾ ਪੈਂਦਾ ਸੀ ਨਾ। ਵੀ ਹਟ ਮੁੱਲਾ ਤੂੰ ਰੋਕ ਨਾ ਮੈਨੂੰ, ਮੈਨੂੰ ਮੱਥੇ ਤਿਲਕ ਲਗਾਵਣ ਦੇ, ਮੱਥੇ ਤਿਲਕ ਲਗਾ ਕੇ ਮੈਨੂੰ ਘਰ ਕੰਜਰੀ ਦੇ ਜਾਵਣ ਦੇ, ਘਰ ਕੰਜਰੀ ਦੇ ਜਾ ਕੇ ਮੈਨੂੰ ਰੁੱਠਾ ਯਾਰ ਮਨਾਵਣ ਦੇ। ਕਿਉਂ? ਜਿਹਦਾ ਯਾਰ ਨਹੀਂ ਮੰਨਿਆ, ਜਿਹਦਾ ਯਾਰ ਰੁੱਸ ਗਿਆ। ਸਾਧ ਸੰਗਤ ਬੋਲੋ ਸ੍ਰੀ ਵਾਹ। ਕਈਆਂ ਦੀਆਂ ਅੱਖਾਂ ਖੋਲ ਦਿੱਤੀਆਂ, ਕਈਆਂ ਦੀਆਂ ਅੱਖਾਂ ਖੁੱਲ ਗਈਆਂ, ਕਈਆਂ ਦੀਆਂ ਅੱਖਾਂ ਵਿੱਚ ਸੂਹੇ ਵੀ ਦਿੱਤੇ ਗਏ। ਜੋ ਵੇਖ ਨਾ ਸਕੇ ਜਦ ਵੀ ਡਿੱਠਾ ਮੁੱਲੇ ਸ਼ਾਹ ਨੂੰ ਤਾਂ ਕਹਿਰੀ ਆਖਣਾ, ਕਿਉਂਕਿ ਸ਼ਰ੍ਹਾਂ ਦੇ ਪਾਬੰਦ ਸਨ, ਸ਼ਰੀਅਤ ਵਾਲੇ ਸਨ, ਸ਼ਰ੍ਹਾਂ ਵਾਲੇ ਹੋਰ, ਹਕੀਕਤ ਵਾਲੇ ਹੋਰ, ਪਿਆਰ ਵਾਲੇ ਹੋਰ, ਕੱਟੜਪੰਥੀ ਹੋਰ। ਜੋ ਕੱਟੜ ਹਨ ਉਹਨਾਂ ਦਾ ਕੰਮ ਹੈ ਕੱਟਣਾ, ਕੱਟੀ ਰਹਿਣਾ, ਕੱਟਦੇ ਰਹਿਣਾ, ਪਰ ਜੋ ਪਿਆਰ ਵਾਲੇ ਹਨ ਉਹਨਾਂ ਦਾ ਕੰਮ ਹੈ ਸੀਂਦੇ ਰਹਿਣਾ, ਸੀਤੀ ਰੱਖਣਾ, ਆਪਣੇ ਮਨ ਨੂੰ ਵੀ ਦੂਜਿਆਂ ਦੇ ਮਨ ਨੂੰ ਵੀ। ਜਿਤਨੀ ਕੁਭਾਰ ਲੱਗੀ ਮੱਥੇ ਤਿਲਕ ਲਗਾ ਕੇ ਮੈਨੂੰ ਘਰ ਕੰਜਰੀ ਦੇ ਜਾਵਣ ਦੇ, ਕੰਜਰੀ ਦੇ ਘਰ ਜਾ ਕੇ ਮੈਨੂੰ ਰੁੱਠਾ ਯਾਰ ਮਨਾਵਣ ਦੇ। ਭੁੱਲਾ ਸ਼ਾਹ ਆਖਦਾ ਇਸ਼ਕ ਦੀ ਨਮਾਜ਼ ਦਾ ਇਹ ਪਹਿਲਾ ਅਸੂਲ ਹੈ, ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ। ਯਾਰ ਹੋਵੇ ਸਾਹਮਣੇ ਤਨ ਮਨ ਹੋਏ ਨਿਹਾਲ, ਜਾਂਗੁਰ ਦੇਖਾਂ ਸਾਹਮਣੇ, ਇਸ਼ਕ ਦੀ ਨਮਾਜ਼ ਦਾ ਇਹ ਪਹਿਲਾ ਅਸੂਲ ਹੈ ਕਿ ਯਾਰ ਹੋਵੇ ਸਾਹਮਣੇ। ਹੀਰ ਨੇ ਸਦਾ ਸਾਹਮਣੇ ਰੱਖਿਆ, ਮਾਂ ਨੇ ਦਿੱਤੀ ਸੋਈ ਧੀ, ਇੰਦਰ ਕਿੱਲੀ ਨਾਲ ਟੰਗ ਦੇ ਲੈ ਕੇ ਖੜੋਤੀ ਹੈ, ਵਿਰ ਵਿਰ ਕੰਧ ਨੂੰ ਤੱਕੀ ਜਾਂਦੀ ਹੈ। ਆਵਾਜ਼ ਆਈ ਮਾਂ ਦੀ, ਬੇਟੀ ਸੂਈ ਨਾ ਟੁੰਗੀ ਗਈ ਹੁਣ ਤਾਈਂ, ਰੋ ਕੇ ਆਖਦੀ ਹੈ ਮਾਂ ਜੀ ਕਿੱਥੇ ਟੁੰਗਾ, ਜਿੱਥੇ ਟੁੰਗਦੀਆਂ ਗੇੜਾਂ ਜਾ ਖੜੋਤਾ। ਅੱਖਾਂ ਖੁੱਲ ਜੋ ਗਈ। ਇਸ਼ਕ ਦੀ ਨਮਾਜ਼ ਦਾ ਇਹ ਪਹਿਲਾ ਅਸੂਲ ਹੈ, ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ। ਤੂੰ ਆਖਣਾ ਤੇਰੀ ਸ਼ਾਨ ਵਿੱਚ ਫਰਕ ਪੈ ਜਾਏਗਾ, ਤੂੰ ਸੈਯਦ ਹੈ, ਤੂੰ ਮੱਥੇ ਤੇ ਤਿਲਕ ਲਗਾਨਾ, ਤੂੰ ਕੰਜਰੀ ਦੇ ਘਰ ਜਾਣਾ, ਨਾਚ ਮੁਜਰਾ ਸਿੱਖਣਾ ਅਨੈਤ ਅਰਾਈ ਨੂੰ ਰਿਝਾਉਣ ਵਾਸਤੇ। ਹੋਏ ਮੂਰਖਾ, ਮੇਰੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਂਦਾ। ਗੁਰੂ ਅਮਰਦਾਸ ਨੇ ਸੋਚਿਆ ਮੇਰੀ ਸ਼ਾਨ ਵਿੱਚ ਫਰਕ ਪੈਂਦਾ, ਮੈਂ ਕੁੜਮ ਹਾਂ, ਕੋਈ ਕੀ ਆਖੇਗਾ, ਤੇ ਕਹਿਣ ਵਾਲਿਆਂ ਕਹਿ ਵੀ ਦਿੱਤਾ ਅਮਰੂ ਨਿਥਾਵਾਂ, ਇਹਨੂੰ ਕੋਈ ਥਾਂ ਨਹੀਂ ਚੱਲਦੀ, ਕੁੜਮਾਂ ਦੇ ਬੂਹੇ ਤੇ ਪਿਆ ਰੋਟੀ ਦੀ ਖਾਤਰ। ਤੇ ਫਿਰ ਕੀ ਬਚਨ ਮੂੰਹੋਂ ਨਿਕਲਿਆ, ਨਿਥਾਵੀਏ ਜਲੀਏ, ਤੂੰ ਆਖਣੀਏ ਅਮਰੂ ਨਿਥਾਵਾਂ। ਉਹ ਨਿਥਾਵਾਂ ਹੈ ਜਿਹਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੋੜਿਆਂ ਵਿੱਚ ਥਾਂ ਮਿਲੀ। ਤਾਂ ਮੁੱਲਾ ਤੂੰ ਆਖਣਾ ਤੇਰੀ ਸ਼ਾਨ ਵਿੱਚ ਫਰਕ ਪੈਂਦਾ, ਨਹੀਂ ਹੋਏ ਮੇਰੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਂਦਾ,
ਮੇਰੀ ਸ਼ਾਨ ਵਿੱਚ ਫਰਕ ਨਹੀਂ ਪੈਂਦਾ। ਉਹ ਨੱਚ ਕੇ ਮਨਾ ਲਾ ਯਾਰ ਨੂੰ,
ਆ
माजुदा पहला सूद है होवे सामने बस जुदा कबूल है। ओ यार रुठिया कख नहीं रहिंदा नच के मना लाई यार नू यार रुठिया कख नहीं रहिंदा नच के मना लाई यार नू
अपना यार किवें किवें मनाया टोकरा चुकी फिरदा गलियां दा कूड़ा सद तेरी खातर कुछ भी करना पवे तो उस करण नू बंदा देर ना करे खबर नहीं केड़ी कीती प्रवान हो जानी किस कीती नू भाग लग जाने तो खबर नहीं हो केड़ी घड़ी सी जिस घड़ी नू बाबा जी ने मोर लाई ते जिसका सदका अज तुसी ए सारे ना अके हो ना थके हो ना भुख है ना प्यास है मानो एक आशिक ने अपनी शो देके अनेका आशिक बना के बिठा दिते गुरसिख आशिक शब्द दे शब्द आशकी है गुरसिख दी गुरमुख सच्ची आशकी जित प्रीतम सच्चा पाइए जिस तरह भी पाइए तो मुबारक सोने दे मंदर मुबारक जे हीरियां मोतियां दी भी जड़त हो जाए तो मैं तो जिस वेले कचियां कुलियां दा सुख मानदा उस ध्यान विच जांदा हां बाबा जी का नियम सी भाई पक्की इट नहीं लगा ली क्योंकि शरीर ही कच्चा ये कच्ची कंध कच्चा विच वास ते इटा पक्कियां सरदार बहादुर नारायण सिंह जी ने गुरुद्वारा शीशगंज बनाया राधा स्वामी सन बाबा जी दे दर्शन कीते निहाल हो गए फिर गए बाबा जी दे नाल उत्थे उत्थे बेनती की बाबा जी आप पहाड़ ते चले हो दास नू सेवा बख्श जाओ तुहाडे आउण ते ये सारा ठाठ संग मरमर दा हो किन्ना कु खर्चा हो जाएगा भाई कहन लगा जी खर्चा की होना 5-7 लाख हो जाए ये सारा ही संग मरमर दा बन जाए नारायण सिंह इन्ने रुपये हैं तेरे कोल कि महाराज बहुत है हुक्म दी देर है तुहाडे आउंदिआं नूं तैयार होवेगा कहन लगे नहीं नारायण सिंह असीं तां निजम कीता होया बई पक्की इट नहीं लगानी जे रोटी पक्की पकाई आए ते खानी है तां कंधियां कंधां पक्कियां किस वास्ते करनियां आखण लगा महाराज तुहानूं तां लोड़ नहीं पर मेरा भला किवें होएगा कहन लगे नारायण सिंह जे तेरा भला 5-7 लाख ला के कीता ता कादा कीता तेरा भला हो जाएगा तेरा समय बाकी थोड़ा घरदियां नू कह दई भई जे तू चला जाए तो 10 दिन दे अंदर अंदर तेरे शरीर दी कोई एक हड्डी मेरे को आ जाए बस तेरा भला हो गया ते जिदन होया बीमार सारे परिवार नू सद्या वे सब कुछ तुहानू दिता एक मेरी भी मनोगे क्यों ना मनोगे कि मेरे बाद सिस्कार तो 10 दिन दे अंदर मेरे शरीर दी हड्डी बाबा जी दे पास पहुंच जाए ਬਾਬਾ ਜੀ ਕਿਆ ਕਰਦੇ ਸਨ? ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਆਖਦੇ ਸਨ, ਤੇਰਾ ਸਿੱਖ ਆਇਆ। ਉੱਥੇ ਜਾ ਕੇ ਫਿਰ ਇਹ ਜੀਵਨ ਪਦਵੀ ਪਾਉਂਦਾ, ਇੱਥੋਂ ਮਰਦਾ ਹੈ ਅਤੇ ਅਗਾਂਹ ਜਾ ਕੇ ਫਿਰ ਜਿਉਂਦਾ, ਨਹੀਂ ਤਾਂ ਫਿਰ ਮਰਿਆ ਇਸ ਨੂੰ ਯੁੱਗ ਬੀਤ ਜਾਂਦੇ ਹਨ, ਜਿੰਨਾ ਚਿਰ ਕੋਈ ਜਿਵਾਉਣ ਵਾਲਾ ਨਾ ਆਵੇ ਜੀ ਨਹੀਂ ਸਕਦਾ। ਫਿਰ ਖੁੱਲਿਆ ਕਰਮ ਕਿਰਪਾ ਬਈ ਠਾਕੁਰ, ਤਾਂ ਫਿਰ ਕੀ ਹੋਇਆ? ਕੀਰਤਨ ਹਰ ਹਰ ਗਾਈ,
ਖੁੱਲਿਆ ਕਰਮ ਕਿਰਪਾ ਬਈ ਠਾਕੁਰ।
ਤੁਰੇ ਫਿਰਦੇ ਹਨ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਅਸਲ ਜਿਉਂਦੇ ਉਹੀ ਹਨ ਜਿਨ੍ਹਾਂ ਨੇ ਜਪਿਆ ਸ੍ਰੀ ਵਾਹ, ਹੋਰ ਕੋਈ ਨਹੀਂ ਜਿਉਂਦਾ। ਜੇ ਇਹੀ ਜੀਵਨ ਹੈ ਤਾਂ ਪਸ਼ੂ ਵੀ ਜੀ ਰਿਹਾ, ਸਾਹ ਤਾਂ ਉਸਦੀ ਦੇਹ ਵਿੱਚ ਵੀ ਚੱਲ ਰਹੇ ਹਨ, ਕੀ ਫਰਕ ਹੈ ਉਸ ਮਨੁੱਖ ਔਰ ਪਸ਼ੂ ਵਿੱਚ? ਨਿੰਦਰਾ ਭੋਜਨ ਭੋਗ ਭੈ, ਇਹ ਪਸ਼ ਪੁਰਖ ਸਮਾਨ, ਇਹ ਤਾਂ ਬਰਾਬਰ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਜੇ ਪਤੀ ਲੈ ਗਈ ਕਾਹਦਾ ਜੀਵਨ, ਪਤ ਲੈ ਜਾਂਦੀ ਹੈ ਸਭਨਾ ਦੀ ਕਿੱਥੇ? ਜਿੱਥੇ ਸਾਇਰ ਲੰਘਣਾ, ਜਿੱਥੇ ਸਾਇਰ ਲੰਘਣਾ, ਅਗਨ ਪਾਣੀ ਅਸਗਾਹ, ਕੰਦੀ ਦਿਸ ਨ ਆਵਈ ਤਾਈ ਪਵੇ ਕਹਾ, ਨਾਨਕ ਉੱਥੇ ਜਾਣੀਏ ਸਾਹ ਕਈ ਪਾਤਸ਼ਾਹ, ਕਈ ਸ਼ਾਹ ਕਈ ਪਾਤਸ਼ਾਹ ਉੱਥੇ ਤਰਲੇ ਪੈ ਲੈਂਦੇ ਹਨ। ਕੋਈ ਸਾਨੂੰ ਲੈ ਚੱਲੋ, ਪਰ ਕੌਣ ਲੈ ਜਾਏ? ਕਿਸੇ ਦੀ ਹੈ ਸਮਰੱਥਾ? ਇਹ ਸਮਰੱਥਾ ਉਸਦੀ ਹੈ ਜਿੰਨੀ ਨਾਮ ਧਿਆਇਆ। ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਖੇਤੀ ਛੱਡੀ। ਉਹ ਕਈ ਉੱਥੇ ਇਕੱਠੇ ਹੁੰਦੇ 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 ਭੀੜ ਲੱਗ ਜਾਂਦੀ ਹੈ, ਫਿਰ ਉਹ ਰਾਹ ਤੱਕਦੇ ਹਨ ਬਾਬੇ ਨੰਦ ਸਿੰਘ ਦਾ ਕਿ ਤੂੰ ਕਦੋਂ ਇੱਥੋਂ ਲੰਘੇਗਾ, ਨਹੀਂ ਤਾਂ ਮਹਾਤਮਾ ਨੂੰ ਜਾਣ ਦੀ ਕੀ ਲੋੜ ਹੈ। ਇਸੇ ਵਾਸਤੇ ਜਾਂਦੇ ਨੇ ਵੀ ਕੋਈ ਪੂਰ ਲੈ ਗਿਆ ਕੋਈ ਪੂਰ ਲਿਆਇਆ, ਮਲਾਂ ਜੋ ਹੋਏ ਬੇੜੇ ਦੇ, ਹਰ ਚੱਕਰ ਵਿੱਚ ਮਲਾਂ ਨੂੰ ਬੇੜੇ ਦੇ ਨਾਲ ਇੱਧਰ ਆਉਣਾ ਪੈਂਦਾ ਹੈ ਉੱਧਰ ਜਾਣਾ ਪੈਂਦਾ ਹੈ। ਇਹ ਦੋਵੇਂ ਕਿਨਾਰੇ ਇਸਦੇ ਆਪਣੇ ਹਨ, ਜਿਹੜੇ ਪਾਸੇ ਮਰਜ਼ੀ ਚਲਾ ਜਾਏ, ਇਹ ਲੋਕ ਵੀ ਉਸਦਾ ਹੈ ਉਹ ਪਰਲੋਕ ਵੀ ਉਸਦਾ ਹੈ। ਅਸੀਂ ਇਸ ਗੱਲੋਂ ਨਹੀਂ ਰੋਂਦੇ ਵੀ ਉਹ ਆਪਣੇ ਘਰ ਕਿਉਂ ਗਿਆ, ਇਸ ਗੱਲੋਂ ਰੋਂਦੇ ਹਾਂ ਵੀ ਸਾਨੂੰ ਵੀ ਨਾਲ ਰੱਖੇ ਨਾਲ ਲੈ ਜਾਏ। ਜਿਵੇਂ ਬਚਨ ਕੀਤਾ ਹੋਇਆ ਰਾਗਾ ਸਿਆਂ, ਬੜੇ ਚਿਰ ਦੀ ਬਾਤ ਹੈ, ਬਾਬਾ ਜੀ ਨੇ ਪੁੱਛਿਆ ਤੂੰ ਯਾਰ ਜਿਹੜੀਆਂ ਸਾਖੀਆਂ ਕਰਨਾ ਤੈਨੂੰ ਇਹ ਜਵਾਨੀ ਯਾਦ ਨੇ ਕਿ ਕੋਈ ਕਾਪੀ ਛਾਪੀ ਬਣਾਈ ਹੋਈ ਹੋ? ਮੈਂ ਕਿਹਾ ਜੀ ਕਾਪੀ ਹੈ। ਕਹਿਣ ਲੱਗੇ ਫਿਰ ਕੱਲ੍ਹ ਦਿਖਾਈ ਲਿਆ ਕੇ। ਮੈਂ ਸਵੇਰੇ ਸਵੇਰੇ ਕਾਪੀ ਲੈ ਗਿਆ, ਕਾਪੀ ਲਿਜਾਣ ਦਾ ਤਾਂ ਇੱਕ ਬਹਾਨਾ ਹੀ ਸੀ, ਸਦਨਾ ਸੀ। ਮੈਂ ਚਲਾ ਗਿਆ, ਸਵੇਰ ਦਾ ਗਿਆ, ਦੁਪਹਿਰਾਂ ਹੋ ਗਈਆਂ। ਭਾਈਆ ਜੀ ਨੂੰ ਫਿਕਰ ਪਿਆ ਮੁੰਡਾ ਗਿਆ ਸਵੇਰ ਦਾ ਪਰਤਿਆ ਨਹੀਂ, ਇੰਨਾ ਚਿਰ ਤਾਂ ਬਾਬੇ ਕਿਸੇ ਨੂੰ ਆਪਣੇ ਕੋਲ ਰਹਿਣ ਨਹੀਂ ਦਿੰਦੇ ਤਾਂ ਫਿਰ ਗਿਆ ਕਿੱਥੇ? ਭਾਈਆ ਜੀ ਵੀ ਆ ਗਏ, ਉਸ ਵੇਲੇ ਐਡੀਆਂ ਪਾਬੰਦੀਆਂ ਨਹੀਂ ਸਨ ਹੁੰਦੀਆਂ ਔਰ ਬਾਬਾ ਜੀ ਵੀ ਐਡੇ ਸਖਤ ਨਹੀਂ ਸਨ ਵਰਤਣ। ਇਹ ਤਾਂ ਪਿੱਛੋਂ ਜਿਵੇਂ ਜਿਵੇਂ ਤਾਰਨ ਦਾ ਬਾਹਰ ਵੱਧਦਾ ਗਿਆ ਤਿਵੇਂ ਤਿਵੇਂ ਪਾਬੰਦੀਆਂ ਲਾਉਣੀਆਂ ਪਈਆਂ, ਨਹੀਂ ਤਾਂ ਕਦੀ ਕੋਈ ਵਿਰਲਾ ਆਉਂਦਾ ਸੀ। ਫਿਰ ਭਾਈਆ ਜੀ ਨਾਲ ਤਾਂ ਬੜੇ ਖੁੱਲ੍ਹੇ ਡੁੱਲੇ ਰਹਿੰਦੇ ਸਨ, ਬੜੇ ਫ੍ਰੀ ਸਨ। ਜਿਸ ਵੇਲੇ ਭਾਈਆ ਜੀ ਆਏ, ਆਣ ਕੇ ਮੱਥਾ ਟੇਕਿਆ, ਕਹਿਣ ਲੱਗੇ ਜੀ ਬਾਹਰ ਇੱਕ ਜੱਟੀ ਪਈ ਰਹਿੰਦੀ ਹੈ। ਸਾਡੇ ਪਾਸੇ ਮੁਸਲਮਾਨ ਸਨ ਔਰ ਮੁਸਲਮਾਨੀ ਨੂੰ ਜੱਟੀ ਕਹਿੰਦੇ ਸਨ। ਬਾਹਰ ਜੀ ਮੁਸਲਮਾਨੀ ਪਈ ਰਹਿੰਦੀ ਹੈ, ਜੱਟੀ ਪਈ ਰਹਿੰਦੀ ਹੈ, ਕੀ ਆਖਦੀ ਹੈ? ਉਹਦਾ ਜੀ ਬੱਚਾ ਬਿਮਾਰ ਹੈ। ਬਾਬਾ ਜੀ ਕਹਿਣ ਲੱਗੇ ਰਾਗਾ ਸਿਆਂ ਕੋਈ ਕੰਮ ਦੀ ਗੱਲ ਕਰ, ਗਰੀਬ ਨਵਾਜ ਉਹ ਬੜਾ ਰੋ ਰਹੀ, ਇੱਕੋ ਇੱਕ ਉਸਦਾ ਬੱਚਾ ਹੈ ਔਰ ਬਿਮਾਰ ਹੈ, ਮੂਹੇ ਦੇ ਬਾਹਰ ਬੈਠੀ ਹੈ, ਕਿਰਪਾ ਕਰੋ। ਬਾਬਾ ਜੀ ਨੇ ਜਰਾ ਕੁ ਗੁੱਸਾ ਵੀ ਦਿਖਾਇਆ, ਰਾਗਾ ਸਿਆਂ ਮੂੰਹ ਸੰਭਾਲ ਕੇ ਬੋਲ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀ। ਭਾਈਆ ਜੀ ਨੇ ਆਖਿਆ ਜੇ ਮੈਂ ਤਾਂ ਸੰਤ ਹੁੰਦਾ ਬੂਹਾ ਖੋਲ ਦਿੰਦਾ ਵੀ ਆ ਜਾਓ, ਆਖਣ ਲੱਗੇ ਤਾਈਏ ਤੂੰ ਬਣਿਆ ਹੀ ਨਹੀਂ, ਤਾਈਏ ਨਹੀਂ ਨਾ ਬਣਿਆ। ਕਹਿਣ ਲੱਗੇ ਫਿਰ ਜੇ ਦਿਖਾਣੀ ਨਹੀਂ ਤਾਂ ਫਿਰ ਜਮ੍ਹਾਂ ਕਿਸ ਵਾਸਤੇ ਕਰਨੀ ਹੈ? ਬਾਬਾ ਜੀ ਕਹਿਣ ਲੱਗੇ ਬੀਜ ਹੈ, ਕਾਲ ਦੇ ਸਮੇਂ ਕਿਸਾਨ ਜਿਹੜੇ ਬੀਜ ਹਨ ਰੱਖ ਲੈਂਦਾ, ਉਹ ਨਹੀਂ ਖਾਂਦਾ। ਆਹ ਕਲਯੁਗ ਦਾ ਸਮਾਂ ਕਾਲ ਦਾ ਸਮਾਂ ਹੈ, ਤੁਹਾਨੂੰ ਇਹ ਨਾਮ ਨਹੀਂ ਲੱਭੇਗਾ ਕਿਤੇ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਆਪਣ ਹੀ ਤਿਨ ਰਾਹ ਚਲਾਇਓ, ਜੋ ਜੋ ਹੋਤ ਭਇਓ ਜਗ ਸਿਆਨਾ, ਤਿਨ ਤਿਨ ਆਪਣੋ ਪੰਥ ਚਲਾਨਾ, ਘਰ ਘਰ ਹੋਏ ਬਹੇਂਗੇ ਰਾਮਾ, ਪਰ ਤਿਨ ਤੇ ਏਕ ਨ ਸਰਈ ਕਾਮਾ, ਕਿਹੜਾ ਆ ਨਾਮ ਜਪਣ ਜਪਣ ਵਾਲਾ, ਇਹ ਕੰਮ ਨਹੀਂ ਸਰੇ, ਇਹਦੇ ਨਿੰਦਕ ਹੋ ਜਾਣਗੇ, ਜਪਣ ਦੀ ਲੋੜ ਹੀ ਕੋਈ। ਰਾਗਾ ਸਿਆਂ ਇਹ ਨਾਮ ਬੀਜ ਰੱਖਿਆ ਹੋਇਆ, ਬੀਜ ਵਾਸਤੇ ਪਏ ਜਪਦੇ ਹਾਂ ਦਿਨ ਰਾਤ, ਸਮਾਂ ਆਵੇਗਾ ਜਿਸ ਵੇਲੇ ਬੀਜ ਫਲੇਗਾ, ਸਭ ਕੁਝ ਹੋਏਗਾ। ਮੇਰੇ ਮੂੰਹੋਂ ਨਿਕਲਿਆ ਜੀ ਫਿਰ ਅਸੀਂ ਵੇਖਾਂਗੇ। ਆਖਣ ਲੱਗੇ ਪਿਛਲੇ ਜਨਮ ਤੋਂ ਕਿੱਥੇ ਸੀ, ਪਿੱਛੇ ਵੀ ਨਾਲ ਸੀ, ਹੁਣ ਵੀ ਨਾਲ ਹੈ, ਅਗਾਂਹ ਵੀ ਨਾਲ ਹੀ ਹੋਏਗਾ। ਬਚਨ ਤਾਂ ਉਹਨਾਂ ਦਾ ਸੱਤ ਹੈ, ਇਹ ਤਾਂ ਹੈ ਪੱਥਰ ਦੀ ਲੀਕ, ਮਿਟ ਨਹੀਂ ਸਕਦਾ, ਪਰ ਆਹ ਜਿਹੜੇ ਵਿੱਚ ਦਿਨ ਪੈ ਜਾਂਦੇ ਹਨ, ਆ ਜੋ ਪੈ ਗਏ ਹਨ, ਆ ਪੈ ਗਿਆ ਵਿਛੋੜਾ ਸੱਚੇ ਰੱਬ ਦਾ,
ਪੈ ਗਿਆ ਵਿਛੋੜਾ ਸੱਚੇ ਰੱਬ ਦਾ, ਕਾਹੀਓ ਗਈਆਂ ਤੂੰ ਗਈਆਂ ਮੈਨੂੰ। ਹੋ ਗਈ ਨਾਮ ਤੋਂ ਬਿਨਾਂ
ਆਖਦਾ ਰਜਾ ਵਿੱਚ ਰਵਾਂ, ਹੋ ਜਾਣੇ ਜਿਵੇਂ ਗੁਜ਼ਰ ਦਿਨ ਗੁਜ਼ਾਰੀ ਜਾਵਾਂ, ਪਰ ਫਿਰ ਮਨ ਆਖਦਾ ਕਿਤੇ ਇਤਨੀ ਕਾਲੀ ਨਾ ਹੋ ਜਾਵਾਂ ਕਿ ਅੱਗੇ ਗਈ ਨਾ ਮੰਨੀਆ, ਮਰੋ ਵੀ ਸੂਰ ਵੀ ਸੂਰ, ਅੱਗੇ ਗਈ ਕਿਤੇ ਪਛਾਣੀ ਨਾ ਜਾਵਾਂ, ਇਤਨੀ ਕਾਲੀ ਨਾ ਹੋ ਜਾਵਾਂ। ਇਸ ਵਾਸਤੇ ਬਾਬਾ ਲਗਨ ਗਣਾ ਹਮ ਵੀ ਵੰਨਿਆ ਸਾਹੋ, ਹੁਣ ਮੈਂ ਚਲੀ ਜਾਵਾਂ। ਬਾਬਾ ਲਗਨ ਗਣਾਏ ਹਮ ਵੀ ਵੰਨਿਆ ਸਾਹੋਰੇ, ਬਲਰਾਮ ਜੀਓ ਸਾਹਾ ਹੁਕਮ ਰਜਾਏ ਸੋ ਨਟਣ, ਜੋ ਪ੍ਰਭ ਕਰੇ ਬਲਰਾਮ ਜੀਓ ਉਹ ਸਾਹਾ ਤਾਂ ਟਲਣਾ ਨਹੀਂ। ਇੱਕ ਦਿਨ ਤਾਂ ਜ਼ਰੂਰ ਆਉਣਾ, ਪਰ ਰਿਆਇਤ ਕਰਦੇ ਛੇਤੀ ਲਿਆ, ਤੇਰੇ ਅੱਗੇ ਕਿਹੜੀ ਵੱਡੀ ਗੱਲ ਹੈ। ਅਬੇ ਪੀਰ ਮਹਾਂਪ੍ਰਬਲ ਭਈ, ਹੁਣੇ ਪੀੜਾ ਬੜੀ ਪੀੜਾ ਹੋ ਗਈ ਹੈ। ਇਸ ਵਾਸਤੇ ਆ ਬਰਸੀ ਤਾਂ ਹੋ ਗਈ ਤੇਰੀ, ਜੇ ਅਗਲੀ ਬਰਸੀ ਤੇਰੇ ਕੋਲ ਕਰੀਏ ਕੈਸੀ ਰਹੇ ਫਿਰ। ਸਾਡੀ ਤਾਂ ਅਰਦਾਸ ਹੈ, ਅਰਦਾਸ ਹੀ ਕਰ ਸਕਦੇ ਹਨ, ਹੋਰ ਸਾਡੇ ਵੱਸ ਨਾ ਕੁਝ ਹੈ, ਨਾ ਕਰਨ ਜੋਗੇ ਹਾਂ। ਜੇ ਸੁਣ ਲਵੇਂ ਤਾਂ ਤੇਰਾ ਲੱਖ ਲੱਖ ਸ਼ੁਕਰ ਹੈ, ਨਹੀਂ ਤਾਂ ਇੱਥੇ ਬੈਠਿਆ ਹੀ ਆ ਜੋ ਕੁਝ ਹੋ ਰਿਹਾ ਇਹੀ ਨਸੀਬ ਰਹੇ, ਇਹੀ ਬਖਸ਼ਿਸ਼ਾਂ ਹੋਣ ਤੇਰੀਆਂ। ਇਸੇ ਤਰ੍ਹਾਂ ਤੇਰੀਆਂ ਸੰਗਤਾਂ ਦੀ ਚਰਨ ਧੂੜ, ਇਸੇ ਤਰ੍ਹਾਂ ਤੇਰਿਆਂ ਕੀਰਤਿਆਂ ਦੀਆਂ ਧੁਨਾਂ, ਇਸੇ ਤਰ੍ਹਾਂ ਅਖੰਡ ਪਾਠਾਂ ਦੀਆਂ ਲੜੀਆਂ, ਕੀਰਤਨ ਦੀਆਂ ਛੜੀਆਂ, ਦਿਨ ਰਾਤ ਸੁਬਹ ਸ਼ਾਮ ਤੇਰੇ ਪਿਆਰਿਆਂ ਦਾ ਦਰਸ਼ਨ ਘਰ ਵਿੱਚ ਬਹਿ ਕੇ। ਤੂੰ ਆਖਦਾ ਸੀ ਮੈਂ ਆਗਿਆ ਮੰਗਦਾ ਸਾਂ, ਉਸ ਦੀਵਾਨ ਤੇ ਜਾਣਾ, ਉੱਥੇ ਜਾਣਾ, ਕਿਰਾਏ ਲਏ ਹੋਏ। ਆਖਣ ਲੱਗੇ ਯਾਰ ਘਰ ਵਿਆਹ ਹੈ, ਤੂੰ ਬਾਹਰਲੇ ਕਿਰਾਏ ਫੜੀ ਫਿਰਨਾ, ਆ ਟੋਕਰੀ ਸੁੱਟ ਦੇ ਘਰ ਦੀ ਚੁੱਕ ਲੈ। ਫਿਰ ਆਪ ਦੱਸਦੇ ਸਨ ਗੋਇੰਦਵਾਲ ਜਦੋਂ ਕਾਰ ਹੁੰਦੀ ਸੀ, ਜਿਹੜੇ ਮਿਸਤਰੀ ਮਜ਼ੂਰ ਸਨ ਨਾ ਦਿਹਾੜੀਦਾਰ, ਉਹ ਤਾਂ ਅੱਧੀ ਛੁੱਟੀ ਹੋਈ ਰੋਟੀ ਖਾਵਣ ਦੀ, ਬਸ ਜਿੱਥੇ ਕਈਆਂ ਸੁੱਟੀਆਂ ਸੁੱਟੀਆਂ ਤਗਾਰੀਆਂ ਸੁੱਟੀਆਂ ਸੁੱਟੀਆਂ ਚਲੇ ਗਏ, ਅਤੇ ਰਾਮਦਾਸ ਚੁਣਦਾ ਫਿਰਦਾ। ਕਿਸੇ ਆਖਿਆ ਤੂੰ ਵੀ ਆਰਾਮ ਕਰ ਲੈ, ਤੂੰ ਵੀ ਜਾ ਰੋਟੀ ਖਾ। ਉਹਨੇ ਆਖਿਆ ਮੇਰਾ ਤਾਂ ਆਪਣਾ ਘਰ ਹੈ, ਉਹਨਾਂ ਦਾ ਆਪਣਾ ਘਰ ਨਹੀਂ ਸੀ, ਆਪਣੇ ਘਰ ਦੀ ਖਿੱਚ ਹੁੰਦੀ। ਤਾਂ ਬਾਬਾ ਜੀ ਕਹਿਣ ਲੱਗੇ ਆ ਟੋਕਰੀ ਸੁੱਟ ਦੇ ਦੁਨੀਆ, ਘਰ ਦੀ ਚੁੱਕ ਲੈ, ਕੀ ਆਖਣੇ ਗੁਜ਼ਾਰਾ ਨਹੀਂ ਹੋਏਗਾ, ਤੂੰ ਜਿੱਥੇ ਬਹਿ ਜਾਵੇਂ ਤੂੰ ਇੱਕ ਸ਼ਬਦ ਰੋਜ਼ ਸੁਣਾ ਦਿਆ ਕਰ, ਸਾਰੇ ਪਦਾਰਥ ਤੇਰੇ ਪੈਰਾਂ ਥੱਲੇ ਰਹਿਣੇ, ਤੇਰਾ ਰਾਸ਼ਨ ਵਰਦੀ ਸਰਕਾਰੀ ਹੈ, ਤੈਨੂੰ ਕਾਹਦਾ ਫਿਕਰ ਹੈ, ਲੋਕ ਤੇਰੇ ਘਰ ਆਇਆ ਕਰਨਗੇ, ਤੂੰ ਬਾਹਰ ਕਿਉਂ ਭਟਕਦਾ ਫਿਰਨਾ। ਉਹ ਤਾਂ ਹੋਰ ਅੱਖਰ ਵਰਤਦੇ ਸਨ ਕਿ ਛੱਡ ਯਾਰ ਕਿਉਂ ਜਮਕਦਾ ਫਿਰਨਾ, ਤੂੰ ਆਪਦੇ ਘਰ ਹੀ ਬਹਿ ਜਾ, ਲੋਕ ਤੇਰੇ ਘਰ ਆਇਆ ਕਰਨਗੇ। ਮੇਰੇ ਭਾਈਆ ਜੀ ਬੜੇ ਹੈਰਾਨ ਹੋਏ ਕਿ ਬਾਬਾ ਜੀ ਕਿਸ ਤਰ੍ਹਾਂ ਗੱਲਾਂ ਕਰਦੇ ਹਨ, ਨਾ ਹੋਣ ਵਾਲੀਆਂ, ਅੱਜ ਤਾਂ ਹੀ ਕਦੇ ਕਿਸੇ ਨੇ ਘਰ ਬਹਿ ਕੇ ਨਾ ਕੀਰਤਨ ਕੀਤਾ, ਨਾ ਉਸਦੇ ਘਰ ਲੋਕ ਆਏ ਅਤੇ ਨਾ ਉਹਦਾ ਗੁਜ਼ਾਰਾ ਹੋਇਆ। ਭਾਈ ਹੀਰਾ ਸਿੰਘ ਉਹ ਵੀ ਜਿੱਥੇ ਕੋਈ ਸੱਦੇ ਜਾਣਾ ਪੈਂਦਾ ਸੀ ਜਾਂਦੇ ਸਨ, ਘਰ ਤਾਂ ਆਈਦਾ ਉਸ ਵੇਲੇ ਜਿਸ ਵੇਲੇ ਚਾਰ ਦਿਨ ਆਰਾਮ ਕਰਨਾ ਹੋਵੇ, ਬਹਿ ਕੇ ਖਾਣਾ ਹੋਵੇ। ਅਤੇ ਬਾਬਾ ਜੀ ਆਖਦੇ ਨੇ ਤੂੰ ਘਰ ਬਹਿ ਕੇ, ਘਰ ਕੌਣ ਦੇਵੇਗਾ, ਕੌਣ ਆਵੇਗਾ, ਕੋਈ ਅੱਜ ਤਾਈਂ ਹੋਈ ਹੈ ਇਹ ਗੱਲ? ਹੁਣ ਜੇ ਕੋਈ ਪੁੱਛਦਾ ਕੋਈ ਬਾਬਾ ਜੀ ਦੀ ਕਰਾਮਾਤ ਦੱਸੋ ਤਾਂ ਮੈਂ ਆਖਣਾ ਆ ਵੇਖ ਲੈ, ਇਹ ਕਰਾਮਾਤ ਨਹੀਂ ਤਾਂ ਹੋਰ ਕਿਆ। ਕਿ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ, ਉਹ ਬਚਨ ਹੋ ਰਹੇ ਹਨ। ਮੈਂ ਇੱਕ ਮਾਮੂਲੀ ਦੁਨੀਆਦਾਰ ਕੁੱਤਾ, ਕਿਸੇ ਗੱਲ ਜੋਗਾ ਨਹੀਂ, ਪਰ ਬਾਬਾ ਜੀ ਤੇਰੇ ਬਚਨਾਂ ਦੇ ਸਦਕੇ ਆ ਸਭ ਕੋਈ ਤੇਰੇ ਬਚਨਾਂ ਦੀਆਂ ਸਲਾਮਾਂ ਨੂੰ ਆਇਆ ਹੋਇਆ। ਇਹ ਬਚਨ ਭਾਵੇਂ ਤੂੰ ਹੱਸਦਿਆਂ ਕੀਤੇ, ਗੁੱਸੇ ਨਾਲ ਕੀਤੇ, ਰਾਹ ਜਾਂਦਿਆਂ ਕੀਤੇ, ਕਿ ਸਿਰ ਹੱਥ ਰੱਖ ਕੇ ਕੀਤੇ, ਜਿਵੇਂ ਵੀ ਤੇਰੇ ਮੂੰਹੋਂ ਕੋਈ ਬਚਨ ਨਿਕਲਿਆ ਉਹ ਪੱਥਰ ਦੀ ਲੀਕ ਹੋ ਗਿਆ, ਉਹ ਸੱਤ ਹੋ ਕੇ ਵਰਤਿਆ, ਆ ਤੇਰਾ ਬਚਨ ਸੱਤ ਹੋ ਰਿਹਾ ਹੈ। ਤਾਂ ਅੱਜ ਬਾਬਾ ਜੀ ਦੀ ਬਰਸੀ ਹੈ, ਭਗਵਾਨੋ ਕਿੱਡੀਆਂ ਭਾਗਾਂ ਵਾਲੇ ਹੋ ਤੁਸੀਂ, ਮੈਂ ਤੁਹਾਡੇ ਭਾਗਾਂ ਨੂੰ ਨਹੀਂ ਸਲਾਹ ਸਕਦਾ, ਆਪਣਿਆਂ ਨੂੰ ਸਲਾਹ ਰਿਹਾ ਕਿ ਇਹਡੀਆਂ ਭਾਗਾਂ ਵਾਨਾਂ ਨਾਲ ਬਾਬਾ ਜੀ ਨੇ ਮੇਰੀ ਸਾਂਝ ਪਾਈ, ਇੰਝ ਜਿਵੇਂ ਕਿਸੇ ਲਖਪਤੀ ਨਾਲ ਕਿਸੇ ਕੰਗਲੇ ਨੂੰ ਬਾਈਵਾਲ ਕਰ ਛੱਡਿਆ, ਇਹਦੀ ਵੀ ਰੋਟੀ ਦਾ ਵਸੀਲਾ ਬਣ ਜਾਏ। ਤਾਂ ਮੇਰੇ ਵੀ ਤਰਨ ਦਾ ਬਾਬਾ ਜੀ ਨੇ ਇੱਕ ਵਸੀਲਾ ਬਣਾਇਆ ਕਿ ਆ ਪੁੰਨੀ ਲੋਕ ਤੇਰੇ ਘਰ ਆਉਣਗੇ, ਪੁੰਨ ਕਮਾਈਆਂ ਕਰਨ ਵਾਲੇ ਤੂੰ ਸ਼ਬਦ ਸੁਣਾਈ ਇਹ ਤੈਨੂੰ ਥੋੜ੍ਹੇ ਥੋੜ੍ਹੇ ਆਪਣੇ ਕਿਣਕਾ ਕਿਣਕਾ ਪੁੰਨ ਦੇ ਕੇ ਇਸ ਯੋਗ ਕਰਨਗੇ ਕਿ ਜਦੋਂ ਸਮਾਂ ਆਵੇਗਾ ਤਾਂ ਫਿਰ ਤੂੰ ਮੇਰੇ ਤੱਕ ਪਹੁੰਚਣ ਯੋਗਾ ਹੋਏਗਾ। ਤਾਂ ਮੈਂ ਉਹ ਤੁਹਾਡੀਆਂ ਆਸੀਸਾਂ ਪਿਆ ਉਡੀਕਦਾ ਹਾਂ। ਦਿਓ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ। ਹੁਣ ਕੀਰਤਨ ਸਮਾਪਤੀ ਭੁੱਲਾਂ ਚੁੱਕਾਂ ਬਖਸ਼ਣੀਆਂ ਅੱਜ ਕਾਫੀ ਲੇਟ ਹੋ ਗਏ ਹਾਂ। ਇਹ ਵਸ ਦੀ ਗੱਲ ਨਹੀਂ ਸੀ ਕਿਉਂਕਿ ਬਹੁਤ ਗੁਰਮੁਖ ਸਨ ਹਾਜ਼ਰੀਆਂ ਦੇਣ ਵਾਲੇ। ਮੈਂ ਤਾਂ ਕਿਹਾ ਸੀ ਅੱਜ ਮੈਨੂੰ ਛੁੱਟੀ ਦੇ ਦੇ। ਕੀਰਤਨ ਹੋ ਗਿਆ ਹੈ, ਅਰਦਾਸਾ ਸੋਧੋ ਬਈ ਭੋਗ ਪਾਓ। ਬਾਲ ਬਿਰਧ ਬੱਚੇ ਖਬਰੇ ਕਿੱਡੀ ਭੁੱਖ ਲੱਗੀ ਹੋਏਗੀ, ਕਿਵੇਂ ਚੁੱਪ ਕਰਕੇ ਬੈਠੇ। ਦਾਨੇ ਸੰਗਤ ਹੈ ਜਿੱਥੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਬਈ ਚੁੱਪ ਦਾ ਦਾਨ ਬਖਸ਼ੋ ਤੇ ਆਪਣੀ ਥਾਂ 'ਤੇ ਬੈਠੋ। ਇੱਥੇ ਜੋ ਕੋਈ ਆਉਂਦਾ ਹੈ ਆਪਣੀ ਥਾਂ 'ਤੇ ਬੈਠਦਾ ਹੈ, ਔਰ ਜਿੰਨਾ ਚਿਰ ਬੈਠਦਾ ਐਸੀ ਚੁੱਪ ਸਾਧ ਕੇ ਬੈਠਦਾ ਕਿ ਜੋ ਕੋਈ ਅੱਖਰ ਆਉਂਦਾ ਕਿਰਸਾਨ ਵਾਂਗੂ ਇੱਕ ਇੱਕ ਜਿਹੜਾ ਆ ਕਿਣਕਾ ਆਉਂਦਾ ਨਾ ਵਰਖਾ ਦਾ ਇੱਕ ਇੱਕ ਤੁਪਕਾ ਪਾਣੀ ਦਾ ਇਹ ਮੇਰੇ ਖੇਤ ਵਿੱਚ ਪਵੇ। ਇਸ ਵਾਸਤੇ ਖੇਤ ਮਿਆਲਾਂ ਉੱਚੀਆਂ। ਤੋ ਖਾਮੋਸ਼ ਹੋ ਕੇ ਚੁੱਪ ਕਰਕੇ ਸਭ ਕੋਈ ਮਾਈ ਭਾਈ ਸੁਬਾਹ ਸ਼ਾਮ ਜੋ ਹਰ ਜਸ ਕਰਦਾ ਹੈ ਇਹਦੀ ਨਜ਼ਾਰਾ ਇੱਕ ਵੇਖਣ ਵਾਲਾ ਹੈ। ਯਾਦਗਾਰੀ ਦਿਹਾੜੇ ਹਨ ਕਦੇ ਯਾਦ ਆਇਆ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।